ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੂੰਗਾਵੇ ਰੱਖੋ ਸ਼ਰਮ ਅਸਾੜੀ ਜੀਓ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਿਸੰਗ ਜੀਓ, ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੇ ਸਵਾਰੇ ਕੀਰਤਨੀਆਂ ਨੇ ਪਾਵਨ ਬਾਣੀ ਸੁਖਮਨੀ ਸਾਹਿਬ ਵਿੱਚੋਂ ਇੱਕ ਪਦ ਆਪ ਨੂੰ ਸਰਵਣ ਕਰਵਾਇਆ। ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਅਸੀਂ ਆਮ ਕਰਕੇ ਇਸ ਦਾ ਅਰਥ ਇਹ ਹੀ ਸਮਝ ਲਿਆ ਕਿ ਥੋੜ੍ਹਾ ਵੀ ਜਿਹਾ ਵੀ ਵੱਸ ਜਾਏ ਅਤੇ ਉਸਦੀ ਮਹਿਮਾ ਗਿਣੀ ਨਹੀਂ ਜਾਂਦੀ। ਅਰਥ ਬੜਾ ਵਿਸ਼ਾਲ ਹੈ ਇਸਦਾ। ਸਾਡੇ ਦੇਸ਼ ਵਿੱਚ ਜਿਹੜਾ ਤੋਲ ਚੱਲ ਰਿਹਾ ਸੀ ਪਹਿਲੇ ਸੀ ਮਨਾਂ ਦਾ, ਸਿਰਾਂ ਦਾ, ਅਤੇ ਸਭ ਤੋਂ ਛੋਟਾ ਵੱਟਾ ਜਿਹੜਾ ਸੀ ਉਹ ਚਾਵਲ ਸੀ ਕਿ ਛੇ ਚਾਵਲ ਹੋਣ ਅਤੇ ਰੱਤੀ ਅੱਗੋਂ ਰੱਤੀਆਂ ਤੋਂ ਸ਼ੁਰੂ ਹੋ ਗਿਆ। ਅੰਗਰੇਜ਼ੀ ਤੋਲ ਆ ਗਿਆ ਕਿਲੋਗ੍ਰਾਮ, ਹੁਣ ਉਹ ਗ੍ਰਾਮ ਹੈ ਛੋਟਾ। ਪਰ ਸਤਿਗੁਰੂ ਚਾਵਲ ਤੱਕ ਨਹੀਂ ਰਹਿਣ ਦਿੱਤਾ, ਸਭ ਤੋਂ ਛੋਟਾ ਵੱਟਾ ਕਿਣਕਾ, ਸਭ ਤੋਂ ਛੋਟਾ ਵੱਟਾ ਉਹਨਾਂ ਕਿਹਾ ਕਿਣਕਾ। ਹੁਣ ਕਿਣਕੇ ਦਾ ਵਜ਼ਨ ਤਾਂ ਕੋਈ ਨਿਸ਼ਚਿਤ ਹੈ ਨਹੀਂ ਕਿ ਕਿਣਕਾ ਕਿੰਨਾ ਕੁ। ਕਈ ਵਾਰ ਵੇਖਿਆ ਹੈ ਕਿ ਕੋਈ ਖਿੜਕੀ ਖੁੱਲ੍ਹੀ ਹੋਵੇ ਅਤੇ ਸੂਰਜ ਦੀ ਰੌਸ਼ਨੀ ਆਉਂਦੀ ਹੋਵੇ, ਕੁਛ ਤੁਹਾਨੂੰ ਕਿਣਕੇ ਉੱਡਦੇ ਨਜ਼ਰ ਆਉਂਦੇ ਨੇ। ਉਸ ਕਿਣਕੇ ਦੇ 100 ਟੁਕੜੇ ਕੀਤੇ ਜਾਣ ਅਤੇ ਇੱਕ ਪਰਮਾਣੂ ਬਣਦਾ, ਪਰਮਾਣੂ ਵੀ ਕਿਣਕਾ। ਕਹਿੰਦੇ ਨੇ ਕਿਣਕਾ ਵੱਸ ਜਾਏ, ਇਹ ਕਿਉਂ ਕਿਹਾ? ਅਸਲ ਵਿੱਚ ਜਿਸ ਦੀ ਹਸਤੀ ਨਾ ਹੋਵੇ, ਜਿਸ ਨਾਲ ਕੋਈ ਸਾਂਝ ਨਾ ਬਣੀ ਹੋਵੇ, ਜਿਸ ਨੂੰ ਵੇਖਿਆ ਨਾ ਹੋਵੇ, ਆਖੀ ਉਸ ਦਾ ਸਿਮਰਨ ਕਰੋ, ਉਹਨੂੰ ਯਾਦ ਕਰੋ, ਯਾਦ ਆਉਣਾ ਬਹੁਤ ਮੁਸ਼ਕਲ ਹੈ। ਹੁਣ ਇੱਕ ਸੱਜਣ ਕਹਿਣ ਲੱਗਾ, ਇਸ ਸਰੋਵਰ 'ਚ ਗਿਆਨੀ ਜੀ ਬਹੁਤ ਵੱਡੀ ਮੱਛੀ ਰਹਿੰਦੀ। ਮੈਂ ਉਹਨੂੰ ਕਿਹਾ ਤੂੰ ਵੇਖਿਆ? ਕਹਿਣ ਲੱਗਾ ਮੱਛੀ ਤਾਂ ਨਹੀਂ ਵੇਖੀ, ਥੋੜ੍ਹੀ ਜਿਹੀ ਪੂਛ ਵੇਖੀ ਇੱਕ ਦਿਨ। ਪੂਛ ਹੱਦ ਹੋ ਗਈ, ਪੂਛ? ਕਹਿਣ ਲੱਗਾ ਹਾਂ, ਅਤੇ ਪੂਛ ਮੱਛੀ ਤੋਂ ਬਿਨਾਂ ਹੋ ਸਕਦੀ ਹੈ? ਪੂਛ ਵੇਖੀ ਐਡੀ ਵੱਡੀ ਪੂਛ, ਅਤੇ ਮੱਛੀ ਕਿੱਡੀ ਵੱਡੀ ਹੋਵੇਗੀ? ਕਿਹਾ ਹਾਂ, ਪਰ ਰੱਬ ਦੀ ਪੂਛ ਤਾਂ ਵੇਖੀ ਨਹੀਂ। ਪਰਮਾਤਮਾ ਦਾ ਅਸੀਂ ਕੀ ਵੇਖਿਆ? ਸੁਣ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਏ। ਸੁਣ ਕੇ ਤਾਂ ਹਰ ਇੱਕ ਆਖੀ ਜਾਂਦਾ ਪਰਮਾਤਮਾ ਬਹੁਤ ਵੱਡਾ, ਬਹੁਤ ਵੱਡਾ, ਬਹੁਤ ਵੱਡਾ। ਪਰ ਕਹਿੰਦਿਆਂ ਕੁਛ ਅੰਦਰ ਹੁੰਦਾ, ਕੋਈ ਮਹਿਸੂਸ ਹੁੰਦਾ, ਕੋਈ ਅਨੁਭਵ ਹੁੰਦਾ। ਪਰ ਇਹ ਸੁਣ ਸੁਣ ਕੇ ਹੀ ਆਖਦੇ ਨੇ ਕਿ ਕਿਸੇ ਵੇਖਿਆ ਵੀ ਹੈ? ਕੋਈ ਗਵਾਹ ਐਸਾ ਲੱਭ ਜਾਏ ਜਿਹੜਾ ਆਖੇ ਉਸ ਦੀ ਹਸਤੀ ਹੈ, ਮੈਂ ਵੇਖਿਆ, ਮੈਂ ਗਵਾਹ ਹਾਂ। ਸਤਿਗੁਰੂ ਕਹਿੰਦੇ ਨੇ ਮੈਂ ਗਵਾਹ ਹਾਂ, ਮੈਂ ਵੇਖਿਆ। ਬਹੁਤ ਦੇਰ ਪਹਿਲੇ ਇੱਕ ਸਾਧੂ ਹੋ ਚੁੱਕਿਆ, ਉਸਨੂੰ ਕਿਹਾ ਰੱਬ ਹੈ? ਕਹਿਣ ਲੱਗੇ ਹੈ, ਅਤੇ ਕਹਿਣ ਲੱਗੇ ਪ੍ਰਮਾਣ? ਕਹਿਣ ਲੱਗਾ ਮੈਂ ਪ੍ਰਮਾਣ ਹਾਂ, ਮੈਂ ਹਾਂ, ਮੈਂ ਹਾਂ ਅਤੇ ਰੱਬ ਹੈ। ਕਹਿਣ ਲੱਗੇ ਤੂੰ? ਕਹਿਣ ਲੱਗਾ ਹਾਂ, ਹਮ ਹੈ ਤੇ ਖੁਦਾ ਹੈ, ਅਸੀਂ ਕਿੱਥੋਂ ਆ ਗਏ? ਜੇ ਰੱਬ ਨਾ ਹੁੰਦਾ ਤਾਂ ਮੈਂ ਹੀ ਕਿਵੇਂ ਹੁੰਦਾ? ਮੈਂ ਪ੍ਰਮਾਣ ਹਾਂ। ਸਤਿਗੁਰੂ ਅਰਜਨ ਦੇਵ ਕਹਿੰਦੇ ਨੇ ਮੈਂ ਵੇਖਿਆ ਜੇ, ਮੈਂ ਵੇਖਿਓ ਰੀ ਉੱਚਾ ਮੋਹਣ ਸਭ ਤੋਂ ਉੱਚਾ, ਮੈਂ ਉਸਨੂੰ ਵੇਖਿਆ, ਮੈਂ ਦੀਦਾਰ ਕੀਤੇ ਨੇ। ਗਵਾਹ ਵੱਧਦੇ ਗਏ। ਕਬੀਰ ਸਾਹਿਬ ਕਹਿੰਦੇ ਨੇ ਮੈਂ ਵੀ ਵੇਖੇ, ਅਤੇ ਪਲ ਪਲ ਵੇਖ ਰਿਹਾ, ਦੋਏ ਦੋਏ ਲੋਚਨ ਵੇਖਾਂ, ਹਾਂ ਹਰ ਬਿਨ ਔਰ ਨਾ ਦੇਖਾਂ, ਮੈਂ ਵੇਖ ਰਿਹਾ ਨੈਣੀ ਮੇਰੇ ਪਿਆਰਿਆ, ਨੈਣੀ ਮੇਰੇ ਗੋਵਿੰਦਾ, ਕਿਨ ਹਰ ਪਵ ਡਿੱਠੜਾ ਨੈਣੀ ਜੀਓ। ਯਤਨ ਕਰਾਂ ਅੱਜ ਜੋ ਸਤਿਗੁਰਾਂ ਵੇਖਿਆ ਕੋਈ ਕਿਣਕੇ ਨਾਲ ਸਾਂਝ ਬਣ ਜਾਏ ਅਤੇ ਪਤਾ ਲੱਗੇ ਜੇ ਕਿਣਕਾ ਅਤੇ ਪਹਾੜ ਵੀ ਹੈ, ਇਹ ਕਿਣਕਾ ਕਿਸ ਦਾ? ਇਹ ਪਤਾ ਲੱਗੇ ਸਾਨੂੰ ਕਿ ਕਿਣਕਾ ਹੀ ਜੇ ਨਾਮ ਦਾ ਹੱਥ ਆਵੇ ਅਤੇ ਸੰਪੂਰਨ ਨਾਲ ਕੋਈ ਸੰਬੰਧ ਬਣ ਜਾਏ, ਕੋਈ ਪਕੜ ਬਣ ਜਾਏ। ਰਾਮਕਲੀ ਰਾਗ ਵਿੱਚ ਇੱਕ ਸ਼ਬਦ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਤੁਹਾਡੇ ਨਾਲ ਸਾਂਝਾ ਕਰਾਂ। ਰਾਮਕਲੀ ਮਹਿਲਾ ਪਹਿਲਾ, ਦਿਨ ਮੈਂ ਰਹਿਣ ਰਹਿਣ ਮੈਂ ਦਿਨ ਯਰਹਾਂ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁੱਝੈ ਵਿਦ ਜਾਣਾ। ਸਾਗਰ ਵਿੱਚ ਬੂੰਦ ਹੈ, ਵਾਕਿਆ ਹੀ ਬੂੰਦਾਂ ਨਾਲ ਕੇ ਸਾਗਰ ਬਣੇ ਹੈ। ਜੇ ਸਾਗਰ ਦਾ ਕਿਣਕਾ ਵੱਖ ਕਰਨਾ ਹੋਵੇ ਬੂੰਦ ਬਣਦੀ ਹੈ। ਕਿਣਕਾ ਇੱਕ ਜਿਸ ਜੀ ਬਸਾਵ ਹੈ, ਇੱਕ ਕਿਣਕਾ ਲੈ ਲਓ, ਸਾਗਰ ਦਾ ਪੂਰਾ ਗੁਣ ਧਰਮ ਉਸ ਵਿੱਚ ਹੈ। ਪਤਾ ਕਿਉਂ? ਕਿਉਂਕਿ ਸਾਗਰ ਦਾ ਹਿੱਸਾ ਉਸੇ ਦੀ ਬੂੰਦ ਹੈ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁੱਝੈ ਵਿਦ ਜਾਣੇ ਵਿਦ ਜਾਣੇ। ਕੋਈ ਵਿਰਲਾ ਇਸ ਗੱਲ ਨੂੰ ਸਮਝੇ, ਉਤਪੁੱਜ ਚਲ ਤੇ ਆਪ ਕਰ ਚੀਨੇ, ਆਪੇ ਤਤ ਪਛਾਣ ਹੈ। ਇਹ ਉਤਪੁੱਜ ਸ੍ਰਿਸ਼ਟੀ ਦੀ ਉਤਪਤੀ ਹੈ। ਜ਼ਮੀਨ ਤੋਂ ਅਨੇਕਾਂ ਵਸਤੂਆਂ ਪੈਦਾ ਹੋ ਰਹੀਆਂ ਨੇ। ਚਲਤ ਅੰਡਾ ਜੇਰ ਜ ਸੇਤ ਜੀ ਉਤਪੁੱਜ ਆਪ ਕਰਦਾ ਹੈ ਅਤੇ ਤੱਤ ਨੂੰ ਆਪ ਪਛਾਣਦਾ। ਐਸਾ ਗਿਆਨ ਵਿਚਾਰੇ ਕੋਈ ਤਿਸ 'ਤੇ ਮੁਕਤ ਪਰਮਗਤ ਹੋਈ। ਇਹੋ ਜਿਹਾ ਗਿਆਨ ਕੋਈ ਵਿਚਾਰੇ ਮੁਕਤੀ ਹੋ ਜਾਏਗੀ, ਆਤਮਿਕ ਅਵਸਥਾ ਉੱਚੀ ਹੋਵੇਗੀ। ਇੰਨਾ ਕੁ ਜੇ ਸਮਝ ਲਈਏ ਕਿ ਉਹ ਸਾਗਰ ਹੈ, ਅਸੀਂ ਬੂੰਦਾਂ ਹਾਂ, ਜਿੰਨੇ ਬੈਠੇ ਉਹ ਬੂੰਦਾਂ ਹਾਂ। ਬੂੰਦ ਵਿੱਚ ਸਾਗਰ ਦਾ ਗੁਣ ਧਰਮ ਹੈ ਅਤੇ ਬੰਦੇ ਵਿੱਚ ਪਰਮਾਤਮਾ ਦਾ ਗੁਣ ਧਰਮ ਹੈ, ਕਿਉਂਕਿ ਹੈ ਉਸੇ ਤੋਂ, ਉਤਪਤੀ ਉਸੇ ਤੋਂ ਹੈ। ਉਹ ਨਾ ਹੁੰਦਾ ਅਤੇ ਅਸੀਂ ਵੀ ਨਾ ਹੁੰਦੇ। ਹੁਣ ਧਿਆਨ ਨਾਲ ਵੇਖੀਏ ਬੂੰਦਾਂ ਨੂੰ, ਅਤੇ ਖਿਆਲ ਆ ਗਿਆ ਸਾਡਾ ਸਾਗਰ ਹੈ ਅਤੇ ਸਾਗਰ ਤੱਕ ਜਾਣਾ। ਉਹ ਤਾਂ ਹੋ ਗਈਆਂ ਇਕੱਠੀਆਂ ਅਤੇ ਬਣ ਗਈ ਨਦੀ। ਨਦੀ ਕੀ ਹੈ? ਬੂੰਦਾਂ ਦਾ ਇਕੱਠ ਹੈ। ਇਕੱਠੀਆਂ ਹੋ ਗਈਆਂ ਅਤੇ ਪ੍ਰਵਾਹ ਬਣ ਗਿਆ, ਤੁਰ ਪਿਆ। ਚਲੋ, ਜਿਹੜੀ ਰੋਕ ਆਈ ਅੱਗੇ ਰੋੜ ਕੇ ਰੱਖ ਦਿੱਤੀ, ਪੱਥਰਾਂ ਦੇ ਵਿੱਚੋਂ ਰਸਤਾ ਬਣਾ ਲਿਆ। ਉਹਨਾਂ ਕਿਹਾ ਪਿਆਰੇ ਤੱਕ ਜਾਣਾ, ਕਿਉਂਕਿ ਬੂੰਦਾਂ ਦਾ ਇਕੱਠ ਹੈ। ਬੂੰਦਾਂ ਨੂੰ ਤਾਂ ਇਕੱਠੇ ਹੋਣਾ ਹੀ ਆ ਗਿਆ, ਬੰਦਿਆਂ ਨੂੰ ਇਕੱਠਾ ਹੋਣਾ ਨਹੀਂ ਆਉਂਦਾ। ਗੁਰੂ ਨੇ ਇਕੱਠਾ ਕੀਤਾ, ਉਹਨਾਂ ਨੇ ਕਿਹਾ ਆਓ ਨਦੀ ਬਣ ਜਾਓ, ਰਲ ਕੇ ਤੁਰੋ। ਗੁਰੂ ਸਮੁੰਦ ਨਦੀ ਸਭ ਸਿੱਖੇ, ਨਾਤੇ ਜਿੱਤ ਵਡਿਆਏ। ਤੁਸੀਂ ਇੱਥੇ ਆਏ ਹੋ ਇਸ਼ਨਾਨ ਕਰਨ ਵਾਸਤੇ। ਸੱਚ ਇਹ ਹੈ, ਗੁਰੂ ਦੀ ਸੰਗਤ ਵਿੱਚ ਗੁਰੂ ਵੱਸਦਾ ਹੈ, ਸੰਗਤ ਵਿੱਚ ਪਰਮਾਤਮਾ ਵੱਸਦਾ ਹੈ, ਨੰਕਾਰ ਵੱਸਦਾ ਹੈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪਬ ਵੱਸੇ ਜੀਓ। ਸਤਿਗੁਰਾਂ ਨੇ ਕਿਹਾ ਸੰਗਤ ਹੈ ਨਦੀ, ਰਲ ਕੇ ਤੁਰੋ। ਧਿਆਨ ਨਾਲ ਵੇਖੋ, ਇੱਕ ਦਿਨ ਮੈਨੂੰ ਖਿਆਲ ਆਇਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਜੀਵਨ ਦਾ ਬਹੁਤ ਹਿੱਸਾ ਚੌਵਾਂ ਨਦੀਆਂ ਦੇ ਕਿਨਾਰੇ ਬਤੀਤ ਹੋਇਆ। ਜਨਮ ਹੋਇਆ ਗੰਗਾ ਦੇ ਕਿਨਾਰੇ ਪਟਨਾ ਸਾਹਿਬ। ਉਸ ਤੋਂ ਬਾਅਦ ਜੀਵਨ ਦਾ ਦੂਸਰਾ ਭਾਗ ਹੈ ਸਤਲੁਜ ਦੇ ਕਿਨਾਰੇ, ਜਿਹਨੂੰ ਅਨੰਦਪੁਰ ਸਾਹਿਬ ਕਹਿੰਦੇ ਹਾਂ। ਤੀਸਰਾ ਜਮੁਨਾ ਦੇ ਕਿਨਾਰੇ, ਜਿਸ ਨੂੰ ਪਾਉਂਟਾ ਸਾਹਿਬ ਕਹਿੰਦੇ ਹਾਂ। ਅਤੇ ਚੌਥਾ ਗੋਦਾਵਰੀ ਦੇ ਕਿਨਾਰੇ, ਜਿਸ ਨੂੰ ਸੱਚਖੰਡ ਹਜ਼ੂਰ ਸਾਹਿਬ ਕਹਿੰਦੇ। ਨਦੀ ਵੀ ਤੁਰੀ ਜਾ ਰਹੀ ਹੈ। ਬੜਾ ਸੁੰਦਰ ਇੱਕ ਵਿਦਵਾਨ ਕਵੀ ਕਹਿੰਦੇ ਨੇ, ਨਦੀ ਸਾਰੀ ਦੁਨੀਆ ਰੁਕ ਗਈ, ਰਾਤ ਪੈ ਗਈ, ਤੂੰ ਵੀ ਕਦੀ ਖਲੋ ਜਾਇਆ ਘਰ, ਰਾਤ ਆਰਾਮ ਕਰ ਲੈ, ਸਵੇਰੇ ਚੱਲ ਪਈ। ਕਹਿਣ ਲੱਗੇ ਕਵੀ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਮਿਲਦਾ ਹੋਵੇ ਪਿਆਰੇ ਨੂੰ ਫਿਰ ਟਿਕਾ ਕਿੱਥੇ ਬਵਾਂਗੇ, ਚੈਨ ਆਏਗਾ, ਟਿਕਾਂਗੀ, ਪਰ ਪਿਆਰੇ ਨੂੰ ਮਿਲ ਕੇ ਉਸ ਤੋਂ ਪਹਿਲੇ ਨਹੀਂ। ਮੰਜ਼ਿਲ ਵਿੱਚ ਜਿਹੜੇ ਰਾਹ 'ਤੇ ਰੁਕ ਜਾਂਦੇ ਨੇ ਉਹ ਤਾਂ ਰਹਿ ਜਾਂਦੇ ਨੇ, ਤੁਰਨਾ ਜ਼ਿੰਦਗੀ ਹੈ। ਰੁਕਣਾ ਹੀ ਤਾਂ ਮੌਤ ਹੈ, ਰੁਕ ਗਈ ਤਾਂ ਮੈਂ ਤਾਂ ਗੰਦਾ ਛੱਪੜ ਬਣ ਜਾਂਗੀ, ਮੈਨੂੰ ਨਦੀ ਕੌਣ ਆਖੇਗਾ। ਤੁਰਨਾ ਹੀ ਤਾਂ ਮੇਰੀ ਜ਼ਿੰਦਗੀ ਹੈ। ਸੀਨੇ ਖਿੱਚ ਜਿਨ੍ਹਾਂ ਨੇ ਖਾਧੇ, ਉਹ ਕਰ ਆਰਾਮ ਨਹੀਂ ਬਹਿੰਦੇ। ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਵਹਿੰਦੇ, ਇੱਕੋ ਲਟਕ ਲੱਗੀ ਲਈ ਜਾਂਦੀ ਟੋਰ ਅਨੰਤ ਉਹਨਾਂ ਦੇ, ਵਸਲੋਂ ਉਰੇ ਮੁਕਾਮ ਨਾ ਕੋਈ ਉਹ ਚਾਲ ਪਏ ਨਿਤ ਰਹਿੰਦੇ, ਵਾਕਿਆ ਉਹ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ। ਇਹ ਤੁਰਨਾ ਹੈ ਅਸੀਂ ਸੁਰਤ ਕਰਕੇ, ਬੂੰਦਾਂ ਦਾ ਇਕੱਠ ਰਲ ਗਿਆ ਇੱਕ ਧਿਆਨ ਹੋਵੇ ਸਾਗਰ ਤੱਕ ਜਾਣਾ, ਨਦੀ ਬਣ ਗਈ। ਹੁਣ ਨਦੀ ਦੇ ਵਿੱਚੋਂ ਵੇਖੇ ਕਈ ਵਾਰ ਥੋੜ੍ਹਾ ਜਿਹਾ ਪਾਣੀ ਪਾਸੇ ਹੋ ਜਾਂਦਾ, ਗੰਦਾ ਛੱਪੜ ਬਣ ਜਾਂਦਾ, ਉੱਥੇ ਕੀੜੇ ਪੈ ਜਾਂਦੇ ਨੇ। ਸਿੱਖ ਪੰਥ ਇੱਕ ਨਦੀ ਦੀ ਤਰ੍ਹਾਂ ਹੈ। ਮੈਂ ਇੱਕ ਬੇਨਤੀ ਆਪ ਨੂੰ ਕਰਾਂ ਕਿ ਪਹਿਲੇ ਮਿਸਲਾਂ ਵੇਲੇ ਇੱਕ ਗੱਲ ਸੀ ਕਿ ਜੋ ਕੁਛ ਬਾਹਰੋਂ ਆਉਂਦਾ ਸੀ ਨਾ ਲਿਆ ਕੇ ਇੱਕ ਥਾਂ 'ਤੇ ਦਰਬਾਰ ਸਾਹਿਬ ਜਮ੍ਹਾਂ ਕਰਾਇਆ ਜਾਂਦਾ ਸੀ, ਕਿਉਂਕਿ ਪੰਥ ਪਰਿਵਾਰ ਇੱਕ ਸੀ। ਅਸੀਂ ਪੰਥ ਪਰਿਵਾਰ ਨੂੰ ਭੁੱਲਦੇ ਜਾ ਰਹੇ ਹਾਂ। ਵੈਸੇ ਦੁਨੀਆ 'ਚ ਇੱਕ ਦੁਖਾਂਤ ਵਾਪਰ ਰਿਹਾ, ਜੇ ਪਰਿਵਾਰ ਟੁੱਟ ਰਹੇ ਨੇ, ਵਿਦੇਸ਼ਾਂ 'ਚ ਬੜੇ ਫਿਰੇ ਨੇ ਗਿਆਨੀ ਪਿੰਦਰਪਾਲ ਸਿੰਘ ਜੀ, ਵੇਖੇ ਆ ਪਰਿਵਾਰ ਟੁੱਟ ਰਹੇ ਨੇ। ਕੋਈ ਸਿਆਣਿਆਂ ਦੱਸਿਆ ਇੱਕ ਘਰ ਛੱਡ ਕੇ ਦੂਸਰਾ ਜਾਂ ਡਾਈਵੋਰਸ ਹੋ ਗਿਆ ਜਾਂ ਹੋਣ ਦੀ ਤਿਆਰੀ ਹੈ। ਭਰਾ ਭਰਾ ਤੋਂ ਦੂਰ ਹੋ ਗਿਆ, ਭੈਣ ਭੈਣ ਤੋਂ ਦੂਰ ਹੋ ਗਈ ਹੈ, ਪਰਿਵਾਰ ਟੁੱਟ ਰਹੇ ਨੇ। ਅਤੇ ਸਿੱਖ ਪਰਿਵਾਰ ਵੀ ਹੈ, ਇਹ ਪੰਥ ਵੀ ਪਰਿਵਾਰ ਹੈ। ਇਸ ਵੱਲ ਅਸੀਂ ਧਿਆਨ ਦੇਣਾ, ਇਹ ਪਰਿਵਾਰ ਕਿਵੇਂ ਠੀਕ ਰਹੇ। ਜੇ ਕੀਮਤੀ ਵਿਚਾਰ ਕਿਸੇ ਨੂੰ ਮਿਲੀ ਹੈ ਉਹ ਵੀ ਇਸ ਖਜ਼ਾਨੇ 'ਚ ਲਿਆ ਕੇ ਜਮ੍ਹਾਂ ਕਰਾ ਦੇਵੇ ਕਿ ਲਓ ਸਤ ਸੰਗਤ ਜੀ ਆਹ ਖੋਜ ਕੀਤੀ ਹੈ ਅਤੇ ਅੱਗੋਂ ਜਿਵੇਂ ਤੁਹਾਨੂੰ ਇਹ ਪਾਉਂਦਾ ਜੇ ਵਰਤੋਂ ਵਿੱਚ ਆ ਸਕਦੀ ਹੈ ਕਰ ਲਓ। ਜੋ ਮਿਲੇ ਉਹ ਪੰਥ ਦੇ ਖਾਤੇ ਪਾਇਆ ਜਾਏ, ਕੋਈ ਵੱਖਰੀ ਲਹਿਰ ਨਾ ਤੁਰੇ। ਜੇ ਤੁਰ ਗਈ ਪਤਾ ਕੀ ਹੋਵੇਗਾ, ਗੰਦਾ ਛੱਪੜ ਬਣ ਕੇ ਬੈਠ ਜਾਏਗਾ। ਦੋ ਚਾਰ ਨਾਂ ਤੁਹਾਡੇ ਸਾਹਮਣੇ ਮੈਂ ਲੈ ਦਿਆਂ। ਸਾਵਣ ਮੱਲ ਨੂੰ ਸਤਿਗੁਰਾਂ ਨੇ ਭੇਜਿਆ, ਜਾ ਲੱਕੜੀਆਂ ਲੈ ਕੇ ਆ, ਸੰਗਤਾਂ ਬਹੁਤ ਆ ਗਈਆਂ, ਹੁਣ ਰਿਹਾਇਸ਼ ਵਾਸਤੇ ਪ੍ਰਬੰਧ ਪੂਰਾ ਨਹੀਂ ਗਿਆ ਸਹੀ। ਹੁਣ ਗੁਰੂ ਦੀਆਂ ਬਰਕਤਾਂ ਨਾਲ ਸਨ, ਵਾਕਿਆ ਇਹ ਬਰਕਤਾਂ ਐਸੀਆਂ, ਜੇ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਜੋ ਲੈ ਕੇ ਆਉਂਦੇ ਉਹਨਾਂ ਨੋਟ ਕੋਈ ਰੱਖਦਾ ਉਹ ਸਭ ਨੂੰ ਦਿਸਦਾ, ਪਰ ਜੋ ਲੈ ਕੇ ਜਾਂਦੇ ਉਹ ਨਹੀਂ ਦਿਸਦਾ, ਬਰਕਤਾਂ ਨਹੀਂ ਦਿਸਦੀਆਂ। ਉਹ ਬਰਕਤਾਂ ਦਾ ਵਜ਼ਨ ਕੋਈ ਨਹੀਂ, ਉਹ ਬਰਕਤਾਂ ਦਾ ਰੰਗ ਰੂਪ ਕੋਈ ਨਹੀਂ, ਪਰ ਉਹ ਬਰਕਤਾਂ ਭਰਪੂਰ ਕਰ ਦਿੰਦੀਆਂ, ਬਚਨ ਸਿੱਧੀ ਆ ਜਾਂਦੀ ਹੈ। ਰੱਬ ਦਾ ਪਿਆਰਾ ਜੋ ਮੂੰਹ ਤੋਂ ਆਖੇ ਪੂਰਾ ਹੋ ਜਾਂਦਾ, ਜਿੱਧਰ ਵੇਖੇ ਨਜ਼ਰ ਨਾਲ ਕਾਰਜ ਰਾਸ ਹੁੰਦਾ। ਹੁਣ ਬਰਕਤ ਸੀ ਗੁਰੂ ਦੀ, ਕਾਰਜ ਰਾਸ ਹੋਏ ਰਾਜੇ ਦੇ ਹੋ, ਸਾਖੀ ਲਮੇਰੀ ਹੈ, ਉਹ ਤਾਂ ਗੁਰੂ ਬਣ ਕੇ ਬੈਠ ਗਏ ਆ। ਸਤਿਗੁਰਾਂ ਸੰਦੇਸ਼ਾ ਭੇਜਿਆ, ਲੱਕੜੀਆਂ ਆ ਗਈਆਂ, ਤੂਣੀਆਂ ਆਇਆ, ਕਹਿਣ ਲੱਗਾ ਲੱਕੜੀਆਂ ਆ ਗਈਆਂ ਠੀਕ ਹੈ, ਮੈਨੂੰ ਕੀ ਕਰਨਾ। ਮੈਂ ਵਾਪਸ ਗਿਆ, ਫਿਰ ਆਖਣ ਕੇ ਚੱਲ ਲੰਗਰ ਵਿੱਚ ਭਾਂਡੇ ਮਾਂਜ, ਚੱਲ ਭਾਈ ਸਾਵਣ ਮੱਲ ਬਿਸਤਰੇ ਵੰਡ, ਇੱਥੇ ਤਾਂ ਛੋਟੇ ਮੋਟੇ ਗੁਰੂ ਆਪ ਹੀ ਬਣ ਗਏ ਹਾਂ, ਅਤੇ ਹੁਣ ਚਲੋ ਚੱਲ ਗਿਆ ਕੰਮ, ਵਾਪਸ ਜਾਣ ਦੀ ਲੋੜ ਹੀ ਕੀ ਹੈ। ਗੁਰੂ ਸਾਹਿਬ ਦੇ ਕੋਲ ਰੁਮਾਲ ਭੇਜ ਦਿੱਤਾ, ਕਹਿਣ ਲੱਗਾ ਦਿੱਤਾ ਕੀ ਸੀ, ਖਾਲੀ ਰੁਮਾਲ, ਪੰਜ ਪੈਸੇ ਵੀ ਨਹੀਂ ਵਿੱਚ ਬੰਨੇ ਇਹਦੇ, ਆਹ ਲੈ ਲਓ। ਕਹਿਣ ਲੱਗੇ ਰੁਮਾਲ ਆ ਗਏ, ਸਭ ਕੁਛ ਹੀ ਆ ਗਿਆ, ਹੁਣ ਜੋ ਕਹਿੰਦਾ ਉਲਟ। ਮੈਂ ਆਪ ਨੂੰ ਬੇਨਤੀ ਕਰਾਂ, ਕਦੀ ਗੁੱਡੀ ਚੜ੍ਹਦੀ ਆਕਾਸ਼ ਵਿੱਚ, ਕਹਿੰਦੇ ਉਹ ਗੁੱਡੀ ਚੜ੍ਹੀ ਆਕਾਸ਼ ਵਿੱਚ, ਪਰ ਜਦੋਂ ਡੋਰ ਟੁੱਟ ਜਾਂਦੀ ਉਹ ਗੁੱਡੀ ਛਾਪਿਆਂ ਚੜ੍ਹੀ ਫਿਰਦੀ ਹੈ, ਲੀਰ ਲੀਰ ਹੋ ਕੇ ਖਿੰਡੀ ਫਿਰਦੀ ਹੈ। ਕੋਈ ਕਦੀ ਹੰਕਾਰ ਨਾ ਕਰੇ ਕਿ ਗੁੱਡੀ ਚੜ੍ਹ ਗਈ, ਨਹੀਂ, ਕਿਸ ਦੇ ਆਸਰੇ ਚੜ੍ਹੀ, ਮਾਲਕ ਦੇ ਆਸਰੇ ਚੜ੍ਹੀ, ਉਸ ਦੀਆਂ ਬਰਕਤਾਂ ਨੇ। ਜਦੋਂ ਬਰਕਤ ਲੈ ਲੈਂਦਾ, ਇੱਕ ਅਦੀਬ ਨੇ ਬੜਾ ਸੁੰਦਰ ਲਿਖਿਆ, ਮੈਂ ਸੁਣਾ ਦਿਆਂ। ਕਹਿਣ ਲੱਗਾ ਮਾਤਾ ਸੀਤਾ ਸ਼ੱਕ ਤਾਂ ਕੋਈ ਨਹੀਂ, ਪਰ ਨਾ ਇੱਕ ਮਨ 'ਚ ਸਵਾਲ ਉੱਠਿਆ ਅਤੇ ਮੈਂ ਸੋਚਿਆ ਜਵਾਬ ਤੂੰ ਹੀ ਦੇ ਸਕਣੀ। ਰਾਵਣ ਕੋਲੋਂ ਜਿਹੜਾ ਧਨੁਸ਼ ਨਹੀਂ ਚੁੱਕਿਆ ਗਿਆ, ਤੂੰ ਖੱਬੇ ਹੱਥ ਨਾਲ ਚੁੱਕ ਕੇ ਲੇਪਣ ਦੇ ਦਿੱਤਾ ਇੱਕ ਦਿਨ, ਇਹ ਠੀਕ ਹੈ? ਕਹਿਣ ਲੱਗੇ ਹਾਂ ਦੇ ਦਿੱਤਾ ਸੀ। ਅਤੇ ਕਹਿਣ ਲੱਗੇ ਫਿਰ ਰਾਵਣ ਤੈਨੂੰ ਉਠਾ ਕੇ ਕਿਵੇਂ ਲੈ ਗਏ, ਤੂੰ ਤਾਂ ਰਾਵਣ ਨਾਲ ਤਕੜੀ ਹੀ ਸਾਨਾ। ਅਤੇ ਕਹਿਣ ਲੱਗੇ ਕੀ ਸੋਚਨੀ ਆ, ਮੈਂ ਆਪੇ ਹੀ ਤੁਰ ਗਈ। ਕਹਿਣ ਲੱਗੇ ਨਹੀਂ, ਇਹ ਵੀ ਪਾਪੀ ਹੋਵਾਂਗਾ ਜੇ ਕਰਾਂ, ਤਾਂ ਫਿਰ ਕਿਉਂ, ਫਿਰ ਰਾਵਣ ਤਾਂ ਚੁੱਕ ਨਹੀਂ ਸਕਿਆ, ਤੂੰ ਲੇਪਣ ਦੇ ਮੈਂ। ਕਹਿਣ ਲੱਗੇ ਤਦ ਸਾਂ ਸੀਤਾ ਜਦ ਸੀ ਮਨ ਸੀਤਾ, ਤਦ ਸੀ ਬਰਕਤ ਸਾਰੇ, ਬਰਕਤ ਸਾਰੀ ਉੱਡ ਗਈ ਤਨ 'ਚੋਂ ਜਦੋਂ ਹੁਕਮੇ ਉਲੰਘਣ ਕੀਤਾ, ਤਿੰਨ ਹੁਕਮ ਮੋੜੇ। ਪਤੀ ਨੇ ਆਖਿਆ ਘਰ ਰਹੋ, ਮੈਂ ਆਖਿਆ ਨਾਲ ਜਾਣਾ। ਉਹਨਾਂ ਨੇ ਕਹਿ ਦਿੱਤਾ ਇਹ ਹਰਨ ਜਿਹੜਾ ਛਾਲਾ ਹੈ, ਮੈਂ ਆਖਿਆ ਨਹੀਂ, ਇਹਨੂੰ ਮਾਰ ਕੇ ਲਿਆਓ। ਦੂਜਾ ਹੁਕਮ ਮੋੜਿਆ, ਤੀਸਰਾ ਉਹਨਾਂ ਦੇ ਨਾਂ ਦੀ ਕਾਰ ਵੀ ਮੈਂ ਲੰਘ ਆਈ, ਇਹ ਤਾਂ ਲਾਸ਼ ਲੈ ਗਏ ਆ। ਮੇਰੇ 'ਚ ਹੈ ਕੀ ਸੀ? ਸਤਾ 'ਤੇ ਜਾਂਦੀ ਰਹੀ, ਸਤਾ ਜਾਂਦੀ ਰਹੀ, ਹੁਣ ਸਾਵਣ ਮਲ ਰਹਿ ਗਿਆ ਇੱਕ ਲਾਸ਼ ਵਾਂਗੂ। ਰੋਣ ਲੱਗਾ। ਵੈਸੇ ਜਦੋਂ ਹੋਸ਼ ਆਉਂਦੀ, ਹੰਕਾਰ ਜ਼ਿਆਦਾ ਚਿਰ ਸਾਥ ਨਹੀਂ ਦਿੰਦਾ, ਫਿਰ ਬੰਦਾ ਰੋਂਦਾ। ਰੋਇਆ, ਕਹਿਣ ਲੱਗਾ, ਰਾਜਾ ਮਾਲ ਸੀ ਕਿਸੇ ਦਾ, ਮੈਂ ਤਾਂ ਵਰਤਾਵਾ ਸਾਂ, ਅਤੇ ਐਵੇਂ ਹੀ ਹੰਕਾਰ ਕਰ ਬੈਠਾ, ਮੈਂ ਚੱਲਿਆ ਮਾਫ਼ੀ ਮੰਗਣ। ਉਹ ਕਹਿਣ ਲੱਗਾ, ਮੈਂ ਵੀ ਚੱਲਣਾ। ਆਏ ਸਤਿਗੁਰੂ ਪਾਤਸ਼ਾਹ ਨੇ ਗੱਲ ਨਾਲ ਲਾਇਆ, ਕਹਿਣ ਲੱਗੇ, ਬੜਾ ਯੋਧਾ ਨਿਕਲੇ ਆ, ਇੱਥੇ ਕੁ ਗਿਆ ਅਤੇ ਕੋਈ ਨਹੀਂ ਵਾਪਸ ਆਉਂਦਾ, ਤੂੰ ਤਾਂ ਫਿਰ ਆ ਗਏ ਹੈ, ਬੜਾ ਸੂਰਮਾ ਨਿਕਲੇ ਹੈ, ਯੋਧਾ ਨਿਕਲੇ ਹੈ ਜੀ ਆਇਆਂ ਨੂੰ। ਹੁਣ ਕਮਾਲ ਗੱਲ ਇਹ ਹੈ ਕਿ ਉਸੇ ਇਲਾਕੇ ਦਾ ਪ੍ਰਚਾਰਕ ਇਹਨੂੰ ਫਿਰ ਥਾਪਿਆ, ਉੱਥੇ ਹੀ ਫਿਰ ਭੇਜਿਆ ਕਿ ਜਾ, 22 ਮੰਜੀਆਂ ਵਿੱਚੋਂ ਇੱਕ ਮੰਜੀ ਸਾਵਣ ਮੱਲ ਦੇ ਸੇ। ਲੋਕ ਕਹਿਣ, ਫਰਕ ਕੀ ਹੈ? ਕਹਿਣ ਲੱਗਾ, ਪਹਿਲੋਂ ਕਹਿੰਦਾ ਸਾਂ ਕਿ ਦਾਤਾਂ ਮੇਰੀਆਂ ਨੇ ਜਿਹੜੀਆਂ ਵੰਡ ਰਹੇ ਹਾਂ, ਹੁਣ ਮੈਂ ਕਹਿੰਦਾ ਸਤਿਗੁਰੂ ਦੀਆਂ ਨੇ। ਹੁਣ ਮੈਂ ਨਦੀ ਨਾਲ ਮਿਲ ਕੇ ਚੱਲ ਰਿਹਾ, ਅੱਗੋਂ ਜ਼ਰਾ ਕੁ ਹੋਰ ਚੱਲੋ। ਦਾਸੂ ਦੱਤੂ ਅਦਾਤੂ ਵੱਖ ਹੋਏ, ਕੀ ਹਾਲ ਕੀ ਹੋਇਆ? ਪ੍ਰਿਥੀ ਚੰਦ ਵੱਖ ਹੋਇਆ, ਹਾਲ ਕੀ ਹੋਇਆ? ਰਾਮ ਰਾਏ ਵੱਖ ਹੋਇਆ, ਪਛਤਾ ਕੇ ਰੋ ਕੇ ਕਹਿਣ ਲੱਗਾ, ਪਾਤਸ਼ਾਹ ਵਿਛੜ ਗਏ ਹਾਂ। ਬੇੜੀ 'ਚ ਮਿਲਿਆ ਗੁਰੂ ਸਾਹਿਬ ਨੂੰ, ਪਾਉਂਟਾ ਸਾਹਿਬ, ਕਹਿਣ ਲੱਗਾ ਵਿਛੜ ਗਏ ਹਾਂ। ਮੈਂ ਆਪ ਨੂੰ ਬੇਨਤੀ ਕਰਾਂ, ਹਾਂ ਉਸੇ ਦੀ ਬੂੰਦ, ਉਸੇ ਸਾਗਰ ਦੀ, ਉਸੇ ਸੂਰਜ ਦੀ ਕਿਰਨ ਹਾਂ, ਵਿੱਚ ਆ ਜਾਂਦੀ ਹੈ ਹਉਮੈ। ਇਹ ਜਿਹੜਾ ਨਾ ਕਿਣਕਾ ਇੱਕ ਜਿਸ ਜੀਵ ਸਾਵਾ ਵਸੇਗਾ ਤਾਂ ਪੂਰਾ ਵਸੇਗਾ, ਹਾਂ ਪਕੜ ਆ ਜਾਏ, ਥੋੜ੍ਹਾ ਜਿਹਾ ਰਸ ਲੱਗ ਜਾਏ, ਕਿਣਕੇ ਦਾ ਰਸ ਆ ਗਿਆ ਤਾਂ ਬੰਦਾ ਪਹਾੜ ਲੱਭੇਗਾ, ਬੂੰਦ ਦਾ ਰਸ ਆ ਗਿਆ ਸਾਗਰ ਲੱਭੇਗਾ, ਕਿਰਨ ਦਾ ਰਸ ਆ ਗਿਆ ਸੂਰਜ ਨਾਲ ਜੁੜ ਜਾਏਗਾ, ਇੱਕ ਸੰਪਰਕ ਬਣ ਗਿਆ, ਸੰਪਰਕ ਬਣੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਤੂੰ ਉਸੇ ਦੀ ਬੂੰਦ ਹੈ, ਤੂੰ ਉਸੇ ਦੀ ਰੌਸ਼ਨੀ ਹੈ। ਮੈਨੂੰ ਬੜੀ ਸੁੰਦਰ ਇੱਕ ਉਦਾਹਰਨ ਯਾਦ ਆਈ, ਸ਼ਾਇਦ ਇਸ ਪ੍ਰਕਰਨ ਨੂੰ ਹੋਰ ਸਪਸ਼ਟ ਕਰੇ। ਰਵਿੰਦਰਨਾਥ ਟੈਗੋਰ ਪੜ੍ਹ ਰਹੇ ਸਨ ਇੱਕ ਡਬਰੇ 'ਚ। ਉਹ ਡਬਰਾ ਕੀ ਹੁੰਦਾ? ਬੇੜੀ ਉੱਤੋਂ ਛੱਤੀ ਹੁੰਦੀ ਹੈ, ਅਤੇ ਕਲਕੱਤੇ ਸਮੁੰਦਰ ਵਿੱਚ ਮੋਮਬੱਤੀ ਜਗਾਈ ਪੜ੍ਹ ਰਹੇ ਸਨ, ਥੱਕ ਗਿਆ। 6000 ਗੀਤ ਇਸਨੇ ਲਿਖੇ, ਉਸ ਪੁਸਤਕ ਦਾ ਨਾਂ ਹੈ ਗੀਤਾਂਜਲੀ। ਬੰਗਾਲ ਦੇ ਮੰਦਰਾਂ ਵਿੱਚ ਬੜੇ ਪਿਆਰ ਨਾਲ ਸਵੇਰੇ ਸਵੇਰ ਲੋਕ ਉਹਨਾਂ ਭਜਨਾਂ ਨੂੰ ਗਾਉਂਦੇ ਨੇ। ਕਹਿੰਦੇ ਨੇ ਮੋਮਬੱਤੀ ਬੁਝਾ ਦਿੱਤੀ, ਕਿਉਂਕਿ ਪੜ੍ਹਨਾ ਬੰਦ ਕਰਦਾ ਤਾਂ ਫੂਕ ਮਾਰੀ, ਚੰਦ ਦੀ ਚਾਂਦਨੀ ਜਦੋਂ ਆਈ ਤਾਂ ਵਾਹ ਵਾਹ ਕਰ ਉੱਠਿਆ। ਕਹਿਣ ਲੱਗਾ, ਓਹੋ, ਇਹ ਚੰਦ ਦੀ ਚਾਂਦਨੀ ਮੈਨੂੰ ਪਹਿਲੇ ਕਿਉਂ ਨਹੀਂ ਨਜ਼ਰ ਆਈ? ਕਹਿਣ ਲੱਗਾ, ਮਨਾ ਮੋਮਬੱਤੀ ਕਰਕੇ, ਆ ਮੋਮਬੱਤੀ ਦੀ ਰੌਸ਼ਨੀ ਨੇ, ਥੋੜ੍ਹੀ ਜਿਹੀ ਰੌਸ਼ਨੀ ਨੇ ਚੰਦਰਮਾ ਨਹੀਂ ਦਿਸਣ ਦਿੱਤਾ। ਕਹਿਣ ਲੱਗਾ, ਪਰਮਾਤਮਾ ਤੂੰ ਹੈ ਤੇ ਪਸਰਿਆ ਸਾਰੇ, ਸਾਡੀ ਹਉਮੈ ਦੀ ਮੋਮਬੱਤੀ, ਇਹ ਛੋਟੀ ਜਿਹੀ ਹਸਤੀ ਤੇਰੇ ਦਰਸ਼ਨ ਹੀ ਨਹੀਂ ਹੋਣ ਦਿੰਦੀ, ਤੇਰੇ ਨਾਲ ਸਾਨੂੰ ਜੁੜਨ ਹੀ ਨਹੀਂ ਦਿੰਦੀ, ਇਸ ਹਸਤੀ ਨੂੰ ਪਾਸੇ ਕਰਕੇ ਵੇਖ। ਸਾਹਿਬ ਮਿਟਾਉਂਦੇ ਨੇ, ਕਹਿੰਦੇ ਨੇ ਹਉਮੈ ਕਿੱਥੇ ਖੜੀ ਹੈ? ਕਮਨ ਮੂਲ ਤੇ ਮਾਨਖ ਕਰਿਆ ਇਹ ਪ੍ਰਤਾਪ ਤੁਹਾਰਾ, ਇਹ ਆਖ ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕਰ ਸਵਾਮੀ ਪ੍ਰਭ ਮੇਰਾ, ਮੇਰੇ ਕੋਲ ਜੋ ਹੈ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ। ਮੈਨੂੰ ਐਕ ਇੱਕ ਬਜ਼ੁਰਗ ਮਿੱਤਰ ਦੀ ਯਾਦ ਆਈ, ਕਈ ਸਾਲ ਹੋ ਗਏ ਉਹਨੂੰ ਚੜ੍ਹਾਈ ਕੀਤੇ ਆ, ਜਿੱਥੇ ਕਥਾ ਕਰਨੀ ਇੱਕ ਗੱਲ ਉਹਨੇ ਅਖੀਰ 'ਤੇ ਜਾ ਕੇ ਕਹਿਣੀ, ਇਹ ਜ਼ਰੂਰ ਹੀ ਪੱਕਾ ਹੀ ਕਹਿੰਦੇ ਸਨ, ਕਹਿਣਾ ਬੰਦਾ ਤਿੰਨ ਗੱਲਾਂ ਅਤੇ ਸਪੀਕਰ ਅੱਗੇ ਜਾਂ ਖਲੋ ਕੇ ਸੁਣਾ ਕੇ ਕਹੇਗਾ, ਸਤਿਗੁਰੂ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਅਤੇ ਇੱਕ ਚੁੱਪ ਚਪਾ 'ਤੇ ਕਹਿ ਜਾਂਦਾ, ਉਹ ਪਤਾ ਕਿਹੜੀ? ਕਹਿੰਦਾ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਅਤੇ ਕਹਿੰਦਾ ਕਬਜ਼ਾ ਰਹੇ ਮੇਰਾ, ਬਸ ਕਬਜ਼ਾ ਮੇਰਾ, ਬਾਕੀ ਸਭ ਕੁਛ ਤੇਰਾ, ਮਕਾਨ ਤੇਰਾ ਪਰ ਕਬਜ਼ਾ ਮੇਰਾ, ਇਹ ਤਨ ਤੇਰਾ ਪਰ ਤਨ 'ਤੇ ਕਬਜ਼ਾ ਕਰਮ ਮੈਂ ਆਪਣੀ ਮਰਜ਼ੀ ਨਾਲ ਕਰਾਂਗਾ, ਮਨ ਤੇਰਾ ਪਰ ਮਰਜ਼ੀਆਂ ਮੇਰੀਆਂ, ਇਹ ਧਨ ਤੇਰਾ ਪਰ ਵਰਤਾਂਗਾ ਆਪਣੀ ਮਰਜ਼ੀ ਨਾਲ। ਗੱਲ ਤਾਂ ਹੁਣ ਕਬਜ਼ੇ ਦੀ, ਕਬਜ਼ਾ ਗੁਰੂ ਨੂੰ ਨਹੀਂ ਦਿੱਤਾ ਅਤੇ ਤੂੰ ਦਿੱਤਾ ਕੀ? ਇਹੋ ਹੀ ਤਾਂ ਹਉਮੈ ਹੈ, ਮੂੰਹ ਤੋਂ ਆਖੀ ਜਾਂਦਾ ਸਭ ਕੁਛ ਤੇਰਾ, ਸਭ ਕੁਛ ਤੇਰਾ, ਅੰਦਰ ਚੱਲ ਰਿਹਾ ਸਭ ਕੁਛ ਮੇਰਾ, ਬਲਕਿ ਜੋ ਤੇਰਾ ਹੈ ਉਹ ਵੀ ਮੇਰਾ, ਸਭ ਕੁਛ ਮੇਰਾ, ਸਭ ਕੁਛ ਮੇਰਾ। ਇਹ ਹੈ ਹਉਮੈ ਛੱਡਣੀ, ਜਿਸ 'ਤੇ ਨਹੀਂ ਛੱਡੇ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਮਣ ਬੁਝੈ ਬਿਦ ਜਾਣੇ, ਉਤਪੁਜ ਚਲਤੇ ਆਪ ਕਰ ਚੀਨੇ, ਐਸਾ ਤਤ ਪਛਾਣੈ, ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮਗਤ ਹੋਏ। ਅੱਗੇ ਧਿਆਨ ਦੇਣਾ, ਪ੍ਰਮਾਣ ਬੜੇ ਸੁੰਦਰ ਦਿੱਤੇ ਨੇ। ਦਿਨ ਮੈਂ ਰੈਨ, ਰੈਨ ਮੈਂ ਦਿਨਯਰ, ਉਸਨ ਸੀਤ ਬਿਦ ਸੋਈ। ਸੰਸਾਰ ਅਤੇ ਕਦਾ ਕਰਤਾਰ ਵੱਖ ਵੱਖ ਨਹੀਂ, ਪਦਾਰਥ ਅਤੇ ਪਰਮਾਤਮਾ ਵੱਖ ਵੱਖ ਨਹੀਂ, ਬਿਲਕੁਲ ਨਹੀਂ, ਭੁਲੇਖਾ ਨਾ ਖਾਣਾ। ਕੁਦਰਤ ਅਤੇ ਕਰਤਾ ਵੱਖ ਵੱਖ ਨਹੀਂ, ਕਾਦਰੇ ਮੁਤਲਕ ਬਕੁਦਰਤ ਜ਼ਾਹਰ ਅਸਤ। ਭਾਈ ਆਨੰਦ ਲਾਲ ਕਹਿੰਦੇ ਨੇ, ਕਾਦਰੇ ਮੁਤਲਕ ਬਕੁਦਰਤ ਜ਼ਾਹਰ ਅਸਤ, ਦਰਮਿਆਨੇ ਕੁਦਰਤ ਖੁਦ ਕਾਦਰ ਅਸਤ ਬਲਹਾਰੀ। ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਰਤੇ ਕੁਦਰਤੀ ਮੁਸ਼ਤਾਕ। ਤੇਰੀ ਕੁਦਰਤ ਵੇਖ ਕੇ ਤੈਨੂੰ ਵੇਖਣ ਦਾ ਚਾਹਵਾਨ ਮੈਂ ਹੋਣ ਗਿਆ, ਕੁਦਰਤ ਵਿੱਚੋਂ ਤੂੰ ਦਿਸਿਆ, ਤੂੰ ਜੀਵਨ ਬਣ ਕੇ ਪਸਰਿਆ ਹੋਇਆ। ਜੱਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨਰਾਗ, ਪ੍ਰੇਮ ਬਣ ਕੇ ਤੂੰ ਫੈਲਿਆ ਹੋਇਆ। ਕਹਿੰਦੇ ਨੇ, ਦਿਨ ਮੈਂ ਰਹਿਣ, ਦਿਨ ਵਿੱਚੋਂ ਰਾਤ ਨਿਕਲ ਆਉਂਦੀ ਹੈ, ਰਾਤ ਵਿੱਚੋਂ ਦਿਨ ਨਿਕਲ। ਇੰਝ ਕਹਾਂ, ਜਿਹੜਾ ਕੰਮ ਪ੍ਰਕਾਸ਼ ਹੈ ਹਨੇਰਾ, ਜਿਹੜਾ ਘੱਟ ਹਨੇਰਾ ਉਹ ਪ੍ਰਕਾਸ਼ ਹੈ। ਬਸ ਇੰਨੀ ਗੱਲ ਹੈ, ਜੋ ਘੱਟ ਗਰਮੀ ਹੈ ਉਹ ਸਰਦੀ ਬਣ ਗਈ, ਜੋ ਘੱਟ ਸਰਦੀ ਹੈ ਉਹ ਗਰਮੀ ਬਣ ਗਈ। ਸਰਦੀ ਗਰਮੀ ਵੱਖ ਵੱਖ ਨਹੀਂ, ਪ੍ਰਕਾਸ਼ ਹਨੇਰਾ ਵੱਖ ਵੱਖ ਨਹੀਂ। ਨਮੋ ਅੰਧਕਾਰੇ ਨਮੋ ਤੇਜ ਤੇਜੇ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਅੰਧਕਾਰ ਵੀ ਤੂੰ ਆਪ ਹੈ। ਸ਼ਾਇਰ ਮਸ਼ਰਕ ਸਰ ਮੁਹੰਮਦ ਇਕਬਾਲ ਗੱਲ ਬੜੀ ਸੁੰਦਰ ਕਹੀ, ਵਹੀਂ ਸੇ ਰਾਤ ਕੋ ਜ਼ੁਲਮਤ ਮਿਲੀ ਹੈ, ਚਮਕ ਤਾਰੇ ਨੇ ਪਾਈ ਜਹਾਂ ਸੇ। ਰਾਤ ਨੂੰ ਹਨੇਰਾ ਉੱਥੋਂ ਹੀ, ਜ਼ੁਲਮਤ ਕਹਿੰਦੇ ਨੇ ਹਨੇਰੇ ਨੂੰ, ਹਨੇਰਾ ਉੱਥੋਂ ਹੀ ਨਿਕਲਿਆ ਜਿੱਥੋਂ ਤਾਰੇ ਨੇ ਚਮਕ ਪਾਈ ਹੈ। ਪ੍ਰਕਾਸ਼ ਅਤੇ ਹਨੇਰਾ ਦੋ ਵੱਖ ਵੱਖ ਨਹੀਂ। ਉਸਨ ਸੀਤ ਬਿਦ ਸੋਈ, ਤੰਗ ਕੀ ਗਤ ਮਿਤ ਅਵਰ ਨਾ ਜਾਣੇ, ਗੁਰਬਿਣ ਸਮਝਣਾ ਹੋਈ। ਅੱਗੇ ਕਹਿੰਦੇ ਨੇ, ਪੁਰਖ ਮੈਂ ਨਾਰ, ਨਾਰ ਮੈਂ ਪੁਰਖ, ਬੂਝੋ ਬ੍ਰਹਮ ਗਿਆਨੀ, ਤੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਹਰ ਪੁਰਖ ਵਿੱਚ ਨਾਰ ਹੈ ਅਤੇ ਨਾਰ ਵਿੱਚ ਪੁਰਖ ਆ। ਮਰਜ਼ ਕਰਾਂ, ਸਰੀਰਾਂ ਦਾ ਫਰਕ ਦਿਸਦਾ। ਵੈਸੇ ਅਸੀਂ ਖੂਨ ਨੂੰ ਨਹੀਂ ਕਹਿ ਸਕਦੇ ਕਿ ਬਲੱਡ ਸਾਡਾ ਪੁਰਖ ਹੈ ਕਿ ਇਸਤਰੀ ਹੈ। ਇਸਤਰੀ ਦਾ ਪੁਰਖ ਨੂੰ ਚਾੜ ਦਿਓ ਜ਼ਿੰਦਾ ਰਹੇਗਾ, ਪੁਰਖ ਦਾ ਇਸਤਰੀ ਨੂੰ ਚੜਾ ਦਿਓ ਉਹ ਜੀ ਸਕਦਾ। ਕਿਡਨੀਆਂ ਵੀ ਇੱਕ ਦੂਸਰੇ ਦੀਆਂ ਲੱਗਦੀਆਂ ਪਈਆਂ ਨੇ, ਅੱਖਾਂ ਵੀ ਲੱਗਦੀਆਂ ਪਈਆਂ ਨੇ, ਵੈਸੇ ਕਾਫੀ ਅੰਗ ਵੀ ਨੇ ਜਿਹੜੇ ਮਰਦ ਅਤੇ ਇਸਤਰੀ ਦੇ ਇੱਕ ਹੀ ਨੇ। ਵੈਸੇ ਪੁਰਸ਼ ਦੇ ਵਿੱਚ ਇਸਤਰੀ ਮੌਜੂਦ ਹੈ, ਨਹੀਂ ਤਾਂ ਬਾਪ ਤੋਂ ਧੀ ਜਨਮ ਨਾ ਲੈਂਦੀ। ਇਸਤਰੀ 'ਚ ਪੁਰਖ ਮੌਜੂਦ ਹੈ, ਨਹੀਂ ਤਾਂ ਪੁੱਤਰ ਮਾਂ ਤੋਂ ਪੁੱਤਰ ਜਨਮ ਨਾ ਲੈਂਦਾ। ਕਬੀਰ ਸਾਹਿਬ ਦਾ ਵੀ ਇੱਕ ਬਚਨ ਹੈ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਹਾਰੀ। ਗੁਰੂ ਸਾਹਿਬ ਨੇ ਭੇਦ ਮੁਕਾਇਆ, ਕਹਿੰਦੇ ਨੇ ਇਹਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਇਹ ਤੇਰਾ ਰੂਪ ਨੇ। ਮੈਂ ਇਸਤਰੀ ਪੁਰਖ ਨਾ ਆਖਾਂ, ਤੇਰਾ ਰੂਪ ਹੈ, ਤੇਰਾ ਖੇਲ ਹੈ। ਇਸਤਰੀ ਪੁਰਖ ਆਪ ਉਪਾਇਨ, ਖੇਲ ਸਭ ਖਿਲਾ, ਇਹ ਖੇਲ ਉਸਨੇ ਆਪ ਖੇਲਿਆ। ਪੁਰਖ ਮੈਂ ਨਾਰ, ਨਾਰ ਮੈਂ ਪੁਰਖ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ। ਹੁਣ ਬਾਹਰ ਦੀਆਂ ਧੁਨਾਂ ਜਿਹੜੀਆਂ ਨੇ, ਪੰਜ ਸ਼ਬਦ ਨੇ, ਪੰਜ ਤਰ੍ਹਾਂ ਦੀਆਂ ਆਵਾਜ਼ਾਂ, ਉਹਨਾਂ ਤੋਂ ਅੱਜ ਤਾਂ ਕਈ ਹਜ਼ਾਰਾਂ ਬਣ ਗਈਆਂ, ਨਵੀਂ ਤੋਂ ਨਵੀਂ ਆਵਾਜ਼, ਪਰ ਮੂਲ ਪੰਜ ਨੇ। ਅੰਦਰ ਦੀਆਂ ਵੀ ਪੰਜ ਕਹੀਆਂ ਸਨ, ਪਰ ਉਹ ਵੀ ਵਧੀਆਂ ਗਈਆਂ। ਪੰਜ ਸ਼ਬਦ ਹੀ ਨਹੀਂ, ਦਸਾਂ ਦਾ ਵੀ ਜ਼ਿਕਰ ਆਇਆ। ਮਹਾਤਮਾ ਸੁੰਦਰਦਾਸ ਨੇ ਬੜਾ ਸੁੰਦਰ ਲਿਖਿਆ, ਪ੍ਰਥਮੇ ਭਰਮ ਗੁਰੂ ਭਰਮਰ ਗੁਜ਼ਾਰ, ਸੰਖ ਧੁਨ ਦੁਤੀਆ ਕਹੇਜੈ, ਤ੍ਰਿਤੀਆ ਵਜੇ ਮਰਦੰਗ, ਚਤਰ ਤੋਂ ਤਾਲ ਸੁਨਿਜੇ, ਪੰਚਮ ਘੰਟਾ ਨਾਦ, ਖਸ਼ਟ ਬੀਨਾ ਧੁਨ ਹੋਈ, ਸਪਤਮ ਬਾਜੈ ਫੇਰ, ਖੇਖਣਮ ਵਿਦੁੰਦ ਵੀ ਜੋਈ, ਨੌਵੇਂ ਗਰਜ ਸਮੁੰਦਰ ਕੇ, ਦਸਮ ਮੇਘ ਕੇ ਔਖੇ ਗੁਣੈ, ਕਹਿ ਸੁੰਦਰ ਅਨਹਦ ਸ਼ਬਦ ਕੋ, ਦਸ ਪ੍ਰਕਾਰ ਯੋਗੀ ਸੁਣੈ। ਇਹ ਗੱਲ ਤਾਂ ਸਭ ਮੰਨਦੇ ਨੇ ਕਿ ਉਹ ਕੰਨਾਂ ਦਾ ਵਿਸ਼ਾ ਨਹੀਂ। ਜੇ ਉਹ ਧੁਨ ਕੰਨਾਂ ਦਾ ਵਿਸ਼ਾ ਨਹੀਂ, ਤਾਂ ਅੰਦਰ ਫਿਰ ਉਹ ਧੁਨ ਭਾਵ ਹੈ, ਭਾਵ ਬਣ ਕੇ ਗੂੰਜ ਰਹੀ। ਐਸੇ ਐਸੇ ਗੁਰਮੁਖ ਪਿਆਰੇ ਗੁਰਸਿੱਖ ਮਿਲੇ ਨੇ, ਕਹਿੰਦੇ ਨੇ ਅੰਦਰ ਕੀਰਤਨ ਹੋ ਰਿਹਾ, ਸ਼ਬਦ ਦਾ ਪ੍ਰਭਾਵ ਹੈ। ਰਾਗੀ ਸਿੰਘ ਤਾਂ ਕੀਰਤਨ ਕਰਕੇ ਗਏ, ਪਰ ਮੇਰੇ ਅੰਦਰ ਉਹ ਕੀਰਤਨ ਹੋ ਰਿਹਾ, ਲਗਾਤਾਰ ਹੋ ਰਿਹਾ। ਸੱਚ ਹੈ, ਧੁਨ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਭ ਕਹਿ ਸਿਮਰਨ ਅਨਹਦ ਚੁਣਕਾਰ, ਇੱਕ ਵਾਈਬ੍ਰੇਸ਼ਨ ਰੱਬ ਦੇ ਪਿਆਰਿਆਂ ਦੇ ਅੰਦਰ ਛਿੜੀ ਰਹਿੰਦੀ ਹੈ। ਸੱਚ ਹੈ ਉਹ ਜਿਹੜਾ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਉਹ ਰੋਮ ਰੋਮ ਹੈ ਕੀ ਹੈ, ਇੱਕ ਧੁਨ ਹੈ। ਧੁਨ ਦੇ ਵਿੱਚ ਧਿਆਨ ਜੁੜਿਆ। ਕਈ ਵਾਰੀ ਕਹਿੰਦੇ ਆ ਬੰਦਾ ਆਪਣੀ ਧੁਨ ਦਾ ਪੱਕਾ, ਵਾਕਿਆ ਹੀ ਉਹ ਧੁਨ ਲਗਨ, ਉਹ ਧੁਨ ਦੇ ਵਿੱਚ ਧਿਆਨ ਜਦੋਂ ਜੁੜ ਜਾਂਦਾ ਫਿਰ ਧਿਆਨ ਹੋਰ ਪਾਸੇ ਨਹੀਂ ਜਾਂਦਾ, ਉਹ ਅਜਪਾ ਜਾਪ ਬਣ ਜਾਂਦਾ। ਥੋੜ੍ਹੀ ਜਿਹੀ ਵਿਆਖਿਆ ਇੰਝ ਕਰਦੇ ਹਾਂ ਤਾਂ ਬੜਾ ਚੰਗਾ ਰਹੇਗਾ। ਨਾਲ ਮੈਂ ਡਰਦਾ ਵੀ ਕਿ ਸਮਾਂ ਨਾ ਜ਼ਿਆਦਾ ਹੋ ਜਾਏ, ਸਮੇਂ ਦਾ ਹਮੇਸ਼ਾ ਮੈਂ ਬਹੁਤ ਹੀ ਧਿਆਨ ਰੱਖਿਆ, ਅੱਜ ਵੀ ਰੱਖਾਂਗਾ। ਬੜੇ ਚੰਗੇ ਚੰਗੇ ਸੱਜਣ ਸਾਰੇ ਬੋਲਣ ਵਾਲੇ ਨੇ। ਨੋਟਾਂ ਦੀ ਦੱਤੀ ਤਾਂ ਹਰ ਹੱਥ ਵਿੱਚ ਆਉਂਦੀ ਹੈ, ਕਦੀ ਤਰਸਦੇ ਸਾਂ ਪੈਸੇ ਨੂੰ। ਅੱਜ ਕਿਹੜਾ ਬੰਦਾ 10,000 ਦੀ ਦੱਤੀ ਹੱਥ 'ਚ ਨਾ ਹੋਵੇ ਅਤੇ ਉਹ ਗਿਣਦਾ ਨਾ ਜਦੋਂ ਆ ਗਿਆ 33, 34, 35, ਅਤੇ ਕਾਕੇ ਨੇ ਆ ਕੇ ਕਹਿ ਦਿੱਤਾ ਜ਼ਰੂਰੀ ਫੋਨ ਆਇਆ ਜੇ, ਉੱਥੇ ਹੀ ਉਂਗਲ ਰੱਖ ਲੈਂਦਾ, ਉਹ ਗੱਲ ਕਰਦਾ ਹਾਂ ਕੀ ਹੈ, ਅਤੇ ਅੰਦਰ ਚੱਲਦਾ 35, 35, 35, 35, ਇਹ ਆ ਜਪਾ ਜਾਪ 'ਚ। ਮਾਇਆ ਦਾ ਜਪਾ ਜਾਪ ਤਾਂ ਅਸੀਂ ਕਰਨੇ, ਉਹ ਤਾਂ ਭੁੱਲਦੇ। ਮਾਇਆ ਮਨੋਂ ਨਾ ਵਿਸਰੈ, ਮੰਗ ਹੈ ਦਮਾ ਦਮ, ਧੁਨ ਇੱਕ ਚੱਲਦੀ ਹੈ ਮਾਇਆ ਦੀ। ਰੱਬ ਦੇ ਪਿਆਰੇ ਉਹ ਮਾਇਆ ਗਿਣਦੇ ਵੀ ਅੰਦਰ ਵਾਹਿਗੁਰੂ 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 ਵਾਹਿਗੁਰੂ, ਉਹ ਨਹੀਂ, ਉਹਨਾਂ ਉਂਗਲ ਇੱਕ ਥਾਂ 'ਤੇ ਰੱਖੀ ਹੈ ਬਸ, ਉਹ ਜਪਾ ਜਾਪ ਉਹਨਾਂ ਦਾ ਚੱਲ ਰਿਹਾ। ਬਾਣੀ ਵਿੱਚ ਸਾਰੇ ਅਵੈਨਾ ਅਵਸਥਾਂ ਦੇ ਬੜੇ ਬੜੇ ਸੁੰਦਰ ਸਤਿਗੁਰਾਂ ਸੇਧ ਦਿੱਤੀ, ਕਹਿੰਦੇ ਨੇ ਬਿਨ ਜੇਵਾ ਜੋ ਜਪੇ ਹਿਆਓ, ਕੋਈ ਜਾਣੇ ਕੈਸਾ ਨਾ। ਤਿੰਨ ਪ੍ਰਕਾਰ ਨੇ ਜਪ ਦੇ ਜਿਹੜੇ ਕਹੇ ਨੇ, ਪਹਿਲਾ ਤਾਂ ਹੈ ਵਾਚਕ ਵਾਹਿਗੁਰੂ ਵਾਹਿਗੁਰੂ, ਮੈਂ ਵੀ ਸੁਣਨਾ ਤੁਸੀਂ ਵੀ ਸੁਣਦੇ ਹੋ। ਦੂਸਰਾ ਉਪਾਂਸ, ਬੁੱਲ ਹਿੱਲਦੇ ਪਏ ਨੇ, ਜਪਦਾ ਜਪਦਾ ਵਾਸ ਨਹੀਂ ਆ। ਤੀਸਰਾ ਮਨਸ, ਉਹ ਵੀ ਲਿਖਿਆ ਜਪ ਮਨ ਸਤਨਾਮ ਸਦਾ ਸਤਨਾਮ, ਧੁਨ ਮੈਂ ਧਿਆਨ, ਬਸ ਇਹ ਧੁਨ ਅੰਦਰ ਵਾਹਿਗੁਰੂ ਵਾਹਿਗੁਰੂ ਦੀ ਧੁਨ ਅੰਦਰ ਇੱਕ ਚੱਲ ਰਹੀ ਹੈ, ਲਗਾਤਾਰ ਭਾਵ ਚੱਲ ਰਿਹਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਧੁਨ ਤਾਂ ਉਹ ਆਦ ਤੋਂ ਹੀ ਜਨਮ ਤੋਂ ਲੈ ਕੇ ਆਏ ਹਾਂ। ਮੈਂ ਬੇਨਤੀ ਕਰਾਂ, ਉਹ ਧੁਨ ਜਨਮ ਤੋਂ ਹੈ, ਪਰ ਸ਼ੋਰ ਸ਼ਰਾਬਾ ਇੰਨਾ ਹੈ ਆਸੇ ਪਾਸੇ ਦਾ, ਕੋਈ ਵਿਰਲਾ ਹੋ ਕੇ ਸੁਣਦਾ। ਇਹ ਸਾਰਾ ਕੁਛ ਬੰਦਗੀ ਕਿਸ ਲਈ ਹੈ? ਇਸੇ ਵਾਸਤੇ ਕਿ ਇਕਾਗਰ ਹੋ ਸਕੀਏ, ਬਾਹਰ ਦਾ ਸ਼ੋਰ ਮੁੱਕੇ, ਤਾਂ ਕਿ ਉਹ ਧੁਨ ਜਿਹੜੀ ਉਸ ਨਾਲ ਜੁੜ ਜਾਈਏ। ਉਹੀ ਰੱਬ ਦੀ ਆਵਾਜ਼ ਹੈ, ਪਰਮਾਤਮਾ ਦੀ ਆਵਾਜ਼ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਅਗਲੀ ਪੰਕਤੀ ਸਰਵਣ ਕਰੋ ਅਤੇ ਸਮਾਪਤੀ ਕਰਾਂ। ਕਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ ਅਕਥ ਕਹਾਣੀ ਸਮਝ ਵਿੱਚ ਆਉਂਦੀ। ਮਨ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ। ਇਹ ਗਿਆਨ ਇੰਦਰੀਆਂ ਨੇ ਕਰਮ ਇੰਦਰੀਆਂ ਝਗੜਾ ਹੀ ਪਾਇਆ ਸੀ। ਅੱਖਾਂ ਆਪਣੇ ਵੱਲ ਖਿੱਚਦੀਆਂ ਨੇ, ਕੰਨ ਆਪਣੇ ਵੱਲ ਖਿੱਚਦੇ ਨੇ। ਹੁਣ ਬੜਾ ਚੰਗਾ ਦ੍ਰਿਸ਼ ਵੇਖ ਰਿਹਾ ਨਾ ਬੰਦਾ, ਅਚਾਨਕ ਪਤਾ ਲੱਗ ਜਾ ਗੱਲ ਬੜੀ ਜ਼ਰੂਰੀ ਸੁਣਨ ਵਾਲੀ, ਕੰਨ ਖਿੱਚ ਲੈਂਦੇ ਨੇ, ਉਹ ਅੱਖਾਂ ਨੂੰ ਛੱਡਦਾ, ਕਹਿੰਦਾ ਗੱਲ ਪਹਿਲੇ ਸੁਣ ਲਓ। ਕੰਨ ਆਪਣੇ ਵੱਲ ਖਿੱਚਦੇ ਨੇ, ਅੱਖਾਂ ਆਪਣੇ ਵੱਲ, ਜ਼ੁਬਾਨ ਆਪਣੇ ਵੱਲ, ਨਾਸਕਾ ਆਪਣੇ ਵੱਲ, ਇਹਨਾਂ ਦਾ ਤਾਂ ਝਗੜਾ ਹੀ ਬੜਾ। ਪੈ ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਇਹ ਕਹਿੰਦੇ ਨੇ ਪੰਜ ਗੁਰ ਭਾਈ ਬਣ ਜਾਂਦੇ, ਪੰਚ ਮਿਲੇ ਗੁਰ ਭਾਈ, ਇਕੱਠੇ ਹੋ ਕੇ ਬੈਠ ਗਏ, ਗੁਰ ਭਾਈ ਬਣ ਗਏ। ਨਾਨਕ ਤਿਨ ਕਹਿ ਸਦ ਬਲਹਾਰੈ, ਜਿਨ ਏਕ ਸ਼ਬਦ ਲਿਵਲਾਇ। ਇੱਕ ਸ਼ਬਦ ਰਾਹੀਂ ਪਰਮਾਤਮਾ ਨਾਲ ਲਿਵ ਜੁੜ ਗਈ, ਕਿਨਕਾ ਮਿਲ ਗਿਆ। ਫਿਰ ਅਰਦਾਸ ਕਰਦਾ ਦਾਤਿਆ, ਇੱਕ ਦਿੱਤਾ ਹੀ ਤਾਂ ਹੁਣ ਦੂਸਰਾ ਵੀ ਦੇ, ਤੀਸਰਾ ਵੀ ਦੇ। ਵੱਧਦਿਆਂ 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 ਕਿੱਥੇ ਤੱਕ ਬੰਦਾ ਜਾਂਦਾ। ਭਾਈ ਨੰਦ ਲਾਲ ਸਾਹਿਬ ਇੱਕ ਦਿਨ ਬੜੀ ਸੁੰਦਰ ਉਹਨਾਂ ਜੋਦੜੀ ਕੀਤੀ, ਕਹਿਣ ਲੱਗੇ ਦਾਤਾ ਬਹੁਤ ਕੁਛ ਲੋਕ ਮੰਗਦੇ ਨੇ, ਮੈਂ ਵੀ ਮੰਗਣਾ। ਕਹਿਣ ਲੱਗੇ ਸਤਿਗੁਰੂ ਦੱਸ। ਕਹਿਣ ਲੱਗੇ ਸੜਿਆ ਪੁੱਜਿਆ ਦਿਲ ਹੈ, ਇਹਨੂੰ ਕੋਈ ਸ਼ੌਕ ਦੇ, ਬੱਧੇ ਰੋਦੇ ਤਾਂ ਕਰਨਾ ਹੀ ਆ, ਨਿਤਨੇਮ ਕਰ ਲਈਏ, ਕਿਤੇ ਚਾਹ ਨਾਲ ਅੰਮ੍ਰਿਤ ਵੇਲੇ ਉੱਠੀਏ, ਚਾਹ ਨਾਲ ਗੁਟਕਾ ਹੱਥ ਵਿੱਚ ਆਏ, ਚਾਹ ਚੜ੍ਹ ਜਾਏ ਕਿ ਅੰਮ੍ਰਿਤ ਵੇਲਾ ਆ ਗਿਆ। ਜਿਵੇਂ ਰੱਬ ਦੇ ਪਿਆਰਿਆਂ ਨੂੰ ਚਾਅ ਚੜ੍ਹਦਾ, ਅੰਦਰ ਲਹਿਰਾਂ ਉੱਠਦੀਆਂ ਹਨ। ਚਾਹ ਚੜ੍ਹੇ ਕਿਤੇ ਮੈਨੂੰ ਈਂ ਦਿਲੇ ਬਿਰਯਾਨੇ, ਬਿਰਯਾਨ ਕਹਿੰਦੇ ਨੇ ਭੁੱਜੇ ਹੋਏ ਸੜੇ ਹੋਏ ਨੇ, ਮਨ ਸੜਿਆ ਪਿਆ। ਈਂ ਦਿਲੇ ਬਿਰਯਾਨੇ ਮਾਰਾ ਸ਼ੌਕ ਦੇ ਦਰ ਗਲੂਮ ਬੰਦਗੀ ਰਾ ਤੌਕ ਦੇ, ਮੇਰੇ ਗਲ 'ਚ ਬੰਦਗੀ ਦਾ ਪਟਾ ਪਾ ਦੇ। ਫਿਰ ਅੱਗੇ ਕਹਿੰਦੇ ਨੇ ਮੇਰੇ 'ਤੇ ਕਿਰਪਾ ਕਰ, ਹਰ ਸਰੇ ਮੂਯਮ ਜ਼ਬਾਂ ਕੁਨ ਅਜ਼ਕਰਮ ਤਾ ਬਗੋਯਮ ਵਸਫੇ ਹਕਰਾ ਦਮ ਬਦਮ, ਮੇਰੇ ਸਰੀਰ ਦੇ ਸਾਰੇ ਰੋਮ ਜ਼ਬਾਨਾਂ ਬਣ ਜਾਣ, ਇਹਨਾਂ ਜ਼ਬਾਨਾਂ ਨਾਲ ਜਗਦਾ ਜਪਦਾ ਮੈਂ ਥੱਕਾ ਨਾ, ਇਹ ਮੇਰੇ 'ਤੇ ਕਿਰਪਾ ਕਰ। ਹੁਣ ਚੱਲੇ ਸੋ ਕਿਣਕੇ ਤੋਂ ਅਤੇ ਪਹੁੰਚ ਗਏ ਕਿੱਥੇ, ਜਿਸ ਦਿਨ ਕਿਸੇ ਨੂੰ ਕਿਣਕਾ ਪ੍ਰਾਪਤ ਹੁੰਦਾ ਅਤੇ ਕਿਣਕੇ ਰਾਹੀਂ ਉਹ ਕਿਰਨ ਰਾਹੀਂ ਸੂਰਜ ਤੱਕ ਪਹੁੰਚਦਾ, ਬੂੰਦ ਤੋਂ ਸਾਗਰ ਬਣ ਜਾਂਦਾ, ਉਸ ਦਿਨ ਹੱਸਦਾ ਵੀ ਹੈ ਅਤੇ ਰੋਂਦਾ ਵੀ ਹੈ। ਹੱਸਦਾ ਤਾਂ ਇਸ ਲਈ ਆਨੰਦਿਤ ਹੋ ਜਾਂਦਾ, ਨਾਨਕ ਭਗਤਾਂ ਸਦਾ ਵਿਗਾਸ, ਇੰਨੀ ਖੁਸ਼ੀ ਇੰਨਾ ਆਨੰਦ, ਅਤੇ ਰੋਂਦਾ ਕਿ ਪਹਿਲੇ ਦਿਨ ਕਿਉਂ ਲੰਘਾਏ, ਪਹਿਲੋਂ ਕਿਉਂ ਨਹੀਂ ਆਇਆ, ਇੰਨੇ ਦਿਨ ਕਿਉਂ ਖਰਾਬ ਕੀਤੇ। ਮੈਂ ਸੁਣਿਆ ਇੱਕ ਸਾਧੂ ਤੁਰਿਆ ਜਾਏ, ਆਖੇ ਉਹ ਦੁਨੀਆਂ ਦੇ ਲੋਕੋ ਜਿਹੜੇ ਨਾਮ ਜਪਣਗੇ ਉਹ ਵੀ ਪਛਤਾਉਣਗੇ, ਜਿਹੜੇ ਨਹੀਂ ਜਪਣਗੇ ਉਹ ਵੀ ਪਛਤਾਉਣਗੇ। ਕਹਿਣ ਲੱਗੇ ਵਾਹ ਮਹਾਤਮਾ, ਅੱਧੀ ਗੱਲ ਤਾਂ ਸਮਝ ਗਏ ਹਾਂ, ਨਾ ਜਪਣਗੇ ਜਮਾਂ ਦੇ ਵੱਸ ਪੈਣਗੇ, ਜਿਹੜੇ ਜਪਣਗੇ ਉਹ ਕਿਉਂ ਪਛਤਾਉਣਗੇ। ਕਹਿਣ ਲੱਗੇ ਇੰਨਾ ਹੀ ਆਨੰਦ ਸੀ ਅਤੇ ਜ਼ਿਆਦਾ ਕਿਉਂ ਨਹੀਂ ਜਪਿਆ, ਹੋਰ ਜਪਦੇ ਹੋਰ ਜਪਦੇ, ਥੋੜ੍ਹਾ ਕਿਉਂ ਜਪਿਆ, ਜੇ ਇੰਨਾ ਆਨੰਦ ਸੀ ਇੰਨੀ ਕਿਰਪਾ ਸੀ ਤਾਂ ਮੈਂ ਹੋਰ ਜਪਦਾ। ਗੁਰੂ ਕਿਰਪਾ ਕਰੇ ਸਾਨੂੰ ਇੱਕ ਲਟਕ ਲੱਗ ਜਾਏ, ਜੇ ਕਿਣਕਾ ਵੀ ਵੱਸ ਜਾਏ, ਮੈਂ ਆਪ ਨੂੰ ਬੇਨਤੀ ਕਰਾਂ, ਪਹਾੜ ਹੀ ਮਿਲੇਗਾ, ਉਹ ਕਿਣਕੇ ਦੇ ਮਗਰ ਪੂਰਾ ਪਹਾੜ ਹੈ, ਕਿਰਨ ਦੇ ਮਗਰ ਪੂਰਾ ਸੂਰਜ ਹੈ, ਔਰ ਬੂੰਦ ਦੇ ਮਗਰ ਉਹ ਸਾਗਰ ਆ। ਕੱਲ੍ਹ ਜਦੋਂ ਇਸ ਦਸਰੇ ਨੂੰ ਸਨਮਾਨਿਤ ਕੀਤਾ ਗਿਆ ਤਾਂ ਮੈਨੂੰ ਇੱਕ ਖਿਆਲ ਆਇਆ, ਇੱਕ ਥਾਂ ਨਾ ਰਾਗੀ ਸਿੰਘ ਉਹ ਸਮਾਪਤੀ ਨਾ ਕਰਨ ਅਤੇ ਪ੍ਰਧਾਨ ਕਹਿੰਦੇ ਨੇ ਪਾ ਇਹਨਾਂ ਦੇ ਗਲਾਂ ਵਿੱਚ ਸਿਰੋਂ ਪਾਓ ਸਮਾਪਤੀ ਕਰਨ। ਮੈਂ ਕਿਹਾ ਮਹਾਰਾਜ ਅੱਜ ਮੈਨੂੰ ਇਹ ਅਰਥ ਦਾ ਪਹਿਲੇ ਦਿਨ ਪਤਾ ਲੱਗਾ ਵੀ ਸਿਰੋਂ ਪਾਓ ਦਾ ਅਰਥ ਹੁੰਦਾ ਸਮਾਪਤੀ ਕਰ ਦਿਓ, ਬੈਠਿਆਂ ਦੇ ਗੱਲ 'ਚ ਵੈਸੇ ਜ਼ਿਆਦਾ ਤਾਂ ਹੀ ਪਾਉਂਦੇ, ਵੈਸੇ ਸਿਰੋਂ ਪਾਓ ਦੀ ਇਹ ਪਰੰਪਰਾ ਨਹੀਂ, ਪਰੰਪਰਾ ਤਾਂ ਇਹ ਕਿ ਖਲੋ ਕੇ ਦਿਓ। ਇਹ ਸਨਮਾਨ ਵੀ ਕਈ ਵਾਰੀ ਇੰਝ ਹੁੰਦਾ ਹੁਣ ਬੁੱਢੇ ਹੋ ਗਏ, ਬਹਿ ਜਾਓ ਜਾ ਕੇ ਆਰਾਮ ਨਾਲ ਘਰ, ਪਰ ਨਹੀਂ। ਸਵੇਰੇ ਮੈਨੂੰ ਕਹਿਣ ਲੱਗੇ ਅਗਲੇ ਸਾਲ ਦਾ ਯਾਦ ਰੱਖਿਓ, ਫਿਰ ਮੈਂ ਸੋਚਿਆ ਮੋਬਾਈਲ ਦੀ ਬੈਟਰੀ ਜਦੋਂ ਮੁੱਕ ਜਾਏ ਚਾਰਜਰ ਲਾ ਦੇਈਦਾ ਨਾ, ਇਹ ਵੀ ਇਹਨਾਂ ਬੈਟਰੀ ਚਾਰਜ ਹੀ ਕੀਤੀ ਹੈ ਮੇਰੀ ਵੀ, ਵੀ ਚੰਗੀ ਤਰ੍ਹਾਂ ਕਥਾ ਕਰ ਸਕਣ। ਸਤਿਗੁਰੂ ਮਿਹਰ ਕਰੇ ਅੱਗੋਂ ਫਿਰ ਕਿਤੇ ਦਰਸ਼ਨ ਮੇਲੇ ਕਰਾਂਗੇ। ਸੱਚ ਇਹ ਹੈ ਜੋ ਕੁਛ ਤੁਸੀਂ ਦਿੱਤਾ ਜੋ ਕੀਤਾ, ਦਸਰੇ ਦੀ ਝੋਲੀ ਛੋਟੀ ਹੈ, ਮੈਂ ਧੰਨਵਾਦ ਅਤੇ ਬਹੁਤ ਬਹੁਤ ਤੁਹਾਡਾ ਸਭ ਦਾ ਕਰਾਂ, ਗਿਆਨੀ ਪਿੰਦਰਪਾਲ ਸਿੰਘ ਦਾ ਕਰਾਂ, ਬੜੇ ਨਿਕਟ ਵਰਤੀ ਸੇਵਕ ਜੋ ਜਿੰਦ ਜਾਣ ਵਾਂਗੂ ਨਾਲ ਤੁਰੇ ਫਿਰਦੇ ਨੇ, ਭਾਈ ਪਰਮਜੀਤ ਸਿੰਘ ਜੀ ਖਾਲਸਾ, ਮਹਾਨ ਵਿਦਵਾਨ ਨੇ, ਸਾਡੇ ਆਗੂ ਨੇ, ਇਹਨਾਂ ਸਾਰਿਆਂ ਦਾ, ਤੁਹਾਡਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਰਦਾਸ ਕਰਾਂ ਸਤਿਗੁਰੂ ਆਪਣੇ ਸੇਵਕ ਦੇ ਸਿਰ 'ਤੇ ਹੱਥ ਰੱਖ, ਤੇਰੇ ਘਰ ਵਿੱਚ ਬੇਅੰਤ ਮਿਹਰਾਂ ਨੇ, ਬੇਅੰਤ ਕਿਰਪਾ ਕਰ, ਇਹੋ ਜਿਹੇ ਸਾਨੂੰ ਇੱਕ ਹੀ ਨਹੀਂ ਬੇਅੰਤ ਪ੍ਰਚਾਰਕ ਦੇ, ਜਿਹੜੇ ਥਾਂ ਥਾਂ 'ਤੇ ਜਾ ਕੇ ਸਿੱਖੀ ਦੀ ਵਡਿਆਈ, ਸਿੱਖੀ ਦੀ ਮਹਿਮਾ, ਗੁਰੂ ਦੀ ਮਹਿਮਾ ਕਰਨ। ਮੈਂ ਅੰਤ ਵਿੱਚ ਸਰਬੱਤ ਦਾ ਫਿਰ ਧੰਨਵਾਦ ਕਰਦਾ ਹੋਇਆ ਭੁੱਲਾਂ ਦੀ ਖਿਮਾ ਮੰਗਦਾ ਅਤੇ ਇੱਕ ਬੇਨਤੀ ਜ਼ਰੂਰ ਕਰਾਂਗਾ। ਅੰਮ੍ਰਿਤ ਸੰਚਾਰ ਹੋ ਰਿਹਾ, ਇਸ ਜਨਮ ਵਿੱਚ ਨਦੀ ਕੋਲ ਆ ਕੇ ਪਿਆਸੇ ਨਹੀਂ ਵਾਪਸ ਜਾਣਾ, ਅੰਮ੍ਰਿਤ ਪਾਨ ਕਰੋ, ਗੁਰੂ ਕੇ ਸਿੱਖ ਬਣੋ। ਬੜੇ ਭਟਕੇ ਹਾਂ, ਇਸ ਮਨ ਨੇ ਬੜਾ ਭਟਕਾਇਆ, ਕਿੰਨਾ ਕੁ ਹੋਰ ਭਟਕਾਂਗੇ, ਅੱਜ ਨਹੀਂ ਤਾਂ ਕੱਲ੍ਹ, ਇਸ ਤੋਂ ਬਿਨਾਂ ਨਿਸਤਾਰਾ ਨਹੀਂ ਹੋਣਾ। ਕਿੰਨਾ ਸੁੰਦਰ ਬਚਨ ਹੈ, ਜੇ ਕੋ ਗੁਰ 'ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤਾਂ ਕੋਈ, ਪਿੱਛੋਂ ਪੁੱਛੋ ਵਿਵੇਕੀਆਂ ਜਾਏ, ਅਨੇਕ ਜੋਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਅਤੇ ਮੁਕਤੀ ਮਿਲਣੀ ਤਾਂ ਹੈ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਜੇ ਕਰਨਾ ਹੀ ਪੈਣਾ, ਇਹ ਸੂਤਰ ਸਾਨੂੰ ਹੀ ਕੱਤਣਾ ਪੈਣਾ, ਪਰ ਹੁਣੇ ਕਿਉਂ ਨਾ ਕੱਤੀਏ, ਅੱਜ ਹੀ ਕਿਉਂ ਨਾ ਗੁਰੂ ਵਾਲੇ ਬਣੀਏ। ਸਤਿਗੁਰੂ ਮਿਹਰ ਕਰੇ ਇਹ ਸਮਾਗਮ ਚੜ੍ਹਦੀ ਕਲਾ ਵਿੱਚ ਜਾਣ, ਇਲਾਕਾ ਨਿਵਾਸੀਆਂ ਨੂੰ ਸਤਿਗੁਰੂ ਹੋਰ ਕਿਰਪਾ ਕਰਕੇ ਉਤਸ਼ਾਹ ਬਖਸ਼ੇ। ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।